हृदय रंग राते भ्रम जिनका जन्म मरण दुख नाशा देवी बख्श न मिटै कोई सतगुरु का दिलासा नाम ध्यायन सुख फल पायन आठ पैर आराधे तेरी शरण तेरे फरवासे पंच दुष्ट लै साधे ज्ञान ध्यान किछ कर्म न जाना सार न जाना तेरी सबसे वड्डा सतगुरु नानक इन कल राखी मेरी सतगुरु नानक तो गलहार दे
कीर्तन कर निरंकार दा जस सुना ਮਰਦਾਨ ਨੇ ਰਵਾਬ ਸੰਭਾਲ ਲੈਣਾ, ਹਰੀ ਕੀਰਤਨ ਵਿੱਚ ਸੁਰਤ ਜੋੜ ਕੇ ਉਸਨੇ ਕੀਰਤਨ ਕਰਨਾ ਸ਼ੁਰੂ ਕਰ ਦੇਣਾ, ਰੰਕਾਰ ਦਾ ਜਸ ਕਰਨਾ। ਸੰਸਾਰ ਦਾ ਜਸ ਕਰਦੇ ਕਰਦੇ ਜਦੋਂ ਸਮਾਪਤੀ ਹੋਈ, ਦੇਰ ਤੋਂ ਬਾਅਦ ਅਰਜ ਕਰਨ ਲੱਗਾ ਗੁਰੂ ਬਾਬਾ ਜੀ ਦੇ ਚਰਨਾਂ ਦੇ ਗਰੀਬ ਨਾਲ, ਮੇਰਾ ਆਪਣੇ ਪਿੰਡ ਜਾਣ ਨੂੰ ਦਿਲ ਕਰ, ਆਪਣੇ ਪਰਿਵਾਰ ਨੂੰ ਮੈਨੂੰ ਜੀ ਚਾਹੁੰਦਾ ਹੈ, ਕਿਰਪਾ ਕਰੋ ਮੈਨੂੰ ਛੁੱਟੀ ਦਿਓ। ਪਰ ਗੁਰੂ ਬਾਬਾ ਜੀ ਕਹਿੰਦੇ ਮਰਦਾਨੇ ਆ, ਪਤਾ ਆਪਾਂ ਕਿੱਥੇ ਬੈਠੇ, ਤੇਰੇ ਪਿੰਡ ਦਾ ਰਸਤਾ ਕਿੱਧਰ ਦੀ ਹੈ ਕੋਈ ਪਤਾ ਨੀ, ਜਾਵੇਂਗਾ ਕਿ ਨਹੀਂ? ਮਰਦਾਨਾ ਕਹਿਣ ਲੱਗਾ ਮਹਾਰਾਜ ਪੁੱਛ ਪੁੱਛ ਕੇ ਚਲਾ ਜਾਵਾਂਗਾ, ਮੈਨੂੰ ਆਗਿਆ ਦਿਓ। ਗੁਰੂ ਜੀ ਨੇ ਫਿਰ ਫਰਮਾਇਆ ਮਰਦਾਨੇ ਆ, ਘਣਾ ਜੰਗਲ ਹੈ, ਹੋਰ ਵੀ ਆਬਾਨ ਹੈ, ਇਸ ਦੇ ਵਿੱਚ ਬੜੀਆਂ ਡਰਾਉਣੀਆਂ ਸ਼ਕਲਾਂ ਵਾਲੇ ਬੜੇ ਬੜੇ ਦਰਿੰਦੇ ਰਹਿੰਦੇ ਹਨ, ਐਸਾ ਨਾ ਹੋਵੇ ਤੈਨੂੰ ਕੋਈ ਨੁਕਸਾਨ ਪਹੁੰਚੇ, ਕਿਉਂ ਇਕੱਠੇ ਹੀ ਚੱਲਾਂਗੇ, ਸਮਾਂ ਆਏਗਾ ਘਬਰਾ ਨਾ। ਪਰ ਮਰਦਾਨੇ ਨੂੰ ਪਤਾ ਨੀ ਕੀ ਭੁਗਤਣਾ ਚੰਬੜ ਗਈ, ਤੋ ਬਾਰ ਬਾਰ ਪ੍ਰਾਰਥਨਾ ਕਰੀ ਜਾਂਦਾ ਫਰੀਦ ਨਾਲ ਛੁੱਟੀ ਦਿਓ। ਭਾਈ ਬਾਲੇ ਨੇ ਵੀ ਸਮਝਾਇਆ, ਪਰ ਇੱਕ ਨੀ ਮੰਨਦਾ, ਪਤਾ ਨੀ ਕੀ ਇਸ ਦੇ ਚਿੱਤ ਵਿੱਚ ਖਟਪਟੀ ਲੱਗ ਗਈ। ਗੁਰੂ ਜੀ ਨੇ ਫਿਰ ਫਰਮਾਇਆ ਮਰਦਾਨੇ ਆ, ਰਸਤੇ ਵਿੱਚ ਬੜੀਆਂ ਬਲਾਵਾਂ ਰਹਿੰਦੀਆਂ, ਐਸਾ ਨਾ ਹੋਵੇ ਤੈਨੂੰ ਨੁਕਸਾਨ ਪਹੁੰਚੇ, ਇਸ ਕਰਕੇ ਖਿਆਲ ਨਾ ਕਰ, ਹੱਥ ਨਾ ਕਰ, ਚੱਲਾਂਗੇ ਇਕੱਠੇ ਹੀ ਤਲਵੰਡੀ ਚੱਲਾਂਗੇ। ਪਰ ਨਹੀਂ, ਮਰਦਾਨੇ ਨੇ ਜਿਉਂ ਤਿਉਂ ਕਰਕੇ ਗੁਰੂ ਬਾਬਾ ਜੀ ਤੇ ਛੁੱਟੀ ਲੈ ਹੀ ਲਈ। ਚੰਗਾ ਕਹਿਣ ਲਈ ਤੇਰੀ ਖੁਸ਼ੀ ਪਾਈ ਦਾ, ਮਰਦਾਨਾ ਉੱਥੋਂ ਚੱਲ ਪੈਂਦਾ, ਬੜਾ ਪਤਾ ਨੀ ਕਿਤਨਾ ਕੁ ਲੰਮਾ ਔਰ ਘਣਾ ਜੰਗਲ ਸੀ। ਜਾਂਦਿਆਂ ਜਾਂਦਿਆਂ ਜਦੋਂ ਨੌ ਪਾਂ ਦੇ ਫਾਸਲੇ ਤੇ ਗਿਆ, ਇੱਕ ਰਾਕਸ਼ ਨੇ ਮਰਦਾਨੇ ਨੂੰ ਫੜ ਲਿਆ, ਫੜ ਕੇ ਬੜਾ ਖੁਸ਼ ਹੋਇਆ, ਕਹਿਣ ਲੱਗਾ ਬੜੀ ਦੇਰ ਬਾਅਦ ਮੈਨੂੰ ਅੱਜ ਆਦਮੀ ਮਿਲਿਆ, ਤੈਨੂੰ ਮੈਂ ਤੇਲ ਦੇ ਵਿੱਚ ਤਲ ਕੇ ਖਾਵਾਂਗਾ। ਸਹੀਓ ਤੇਲ ਦਾ ਕੜਾਹ ਰੱਖ ਦਿੱਤਾ ਤਲ ਗਰਮ ਹੋਣ ਵਾਸਤੇ, ਮਰਦਾਨੇ ਨੂੰ ਨੂੜ ਕੇ ਕੋਠੇ ਵਿੱਚ ਛੱਡ ਦਿੱਤਾ। ਹੁਣ ਮਰਦਾਨਾ ਯਾਦ ਕਰਦਾ ਗੁਰੂ ਬਾਬਾ ਜੀ ਕਹਿੰਦੇ ਸਨ ਰਸਤੇ ਚ ਬੁਲਾਵਾਂ ਹਨ, ਰਸਤੇ ਚ ਬੜੀਆਂ ਧਿਆਨ ਡਰਾਉਣੀਆਂ ਸ਼ਕਲਾਂ ਵਾਲੇ ਬਹੁਤ ਦਰਿੰਦੇ ਰਹਿੰਦੇ ਹਨ, ਉਹੀ ਗੱਲ ਸਾਹਮਣੇ ਆਈ, ਮੈਂ ਬੜੀ ਗਲਤੀ ਕੀਤੀ, ਮੈਂ ਗੁਰੂ ਬਾਬਾ ਜੀ ਦਾ ਹੁਕਮ ਨਾ ਮੰਨਿਆ। ਭਾਵੇਂ ਭਾਈ ਵਾਲੇ ਨੇ ਵੀ ਸਮਝਾਇਆ, ਪਰ ਹੁਣ ਕੀ ਕੀਤਾ ਜਾ ਸਕਦਾ, ਗੁਰੂ ਹੀ ਕਿਰਪਾ ਕਰੇ, ਗੁਰੂ ਹੀ ਮਿਹਰ ਕਰੇ, ਮਦਦ ਕਰੇ, ਹੋਰ ਕੋਈ ਉਪਾਅ ਨਹੀਂ। ਸਾਸੂ ਅਖੀਰ ਮਰਦਾਨੇ ਨੇ ਅੰਦਰ ਹੀ ਅੰਦਰ ਗੁਰੂ ਚਰਨਾਂ ਦਾ ਧਿਆਨ ਕਰਕੇ ਬਾਰ ਬਾਰ ਪ੍ਰਾਰਥਨਾ ਕਰਨੀਆਂ ਸ਼ੁਰੂ ਕੀਤੀਆਂ। ਬੁਰੇ ਫਲੇ ਨਾ ਤੇਰੇ, ਬੁਰੇ ਫਲੇ ਨਾ ਤੇਰੇ, ਬੁਰੇ ਫਲੇ ਨਾ ਤੇਰੇ। ਜੀ ਜੰਤ ਤੇਰੇ ਸਹਾਰੇ ਰਾਤ ਪੈਜ ਨਾਵੇਂ ਆਪਣੇ ਕੀ ਕਰਨ ਕਰਾਵ ਨਾਰੇ ਪਰਦ ਜੀਓ ਸੁਸਮਾਨਾ ਕਰ ਪਿਆਰੇ ਬੁਰੇ ਫਲੇ ਹਨ ਸਾਰੇ ਤੇ ਅੰਤਰ ਜਾਮੀ ਹੇ ਪਤਤ ਪਾਵਨ ਹੇ ਕਰਨ ਕਾਰਨ ਹੇ ਮਿਹਰਬਾਨ ਹੇ ਸਰਸ਼ਕਤੀਮਾਨ ਕਿਰਪਾ ਕਰੋ ਮਿਹਰ ਕਰੋ ਆਪਣੇ ਨਾਂ ਦੀ ਲੱਜਾ ਰੱਖੋ ਇਸ ਬਲਾ ਤੋਂ ਬਚਾਓ ਇਸਨੇ ਕੜਾਹ ਤੇਲ ਦਾ ਉਬਲਣ ਵਾਸਤੇ ਰੱਖ ਦਿੱਤਾ ਕਹਿੰਦਾ ਇਹਦੇ ਵੀ ਤਲਕੇ ਖਾਵਾਂਗੇ ਪਕੌੜਾ ਬਣਾ ਕੇ ਖਾਵਾਂਗਾ ਇਹ ਸੱਚੇ ਪਾਤਸ਼ਾਹ ਪਾਣੀ ਮੈਂ ਰੋਟੀ ਹਜ਼ੂਰ ਦਾ ਬਚਨ ਨਾ ਮੰਨਿਆ ਉਸ ਦੀ ਸਜ਼ਾ ਮੈਨੂੰ ਮਿਲ ਰਹੀ ਹੈ ਪਰ ਆਪ ਸਮਰੱਥ ਹੋ ਜਿਵੇਂ ਚਾਹ ਉਸੀ ਤਰੀਕੇ ਸਿਰ ਮੇਰੀ ਸਹਾਇਤਾ ਕਰ ਸਕਦੇ ਇਹ ਪਿਆਰ ਮਰਦਾਨਾ ਅੰਦਰ ਹੀ ਅੰਦਰ ਗੁਰੂ ਬਾਬਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਪ੍ਰਾਰਥਨਾ ਬੇਨਤੀਆਂ ਯੋਜਨੀਆਂ ਕਰ ਰਿਹਾ ਜਦੋਂ ਅੰਤਰੀਵ ਅਰਦਾਸ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਪਹੁੰਚੀ ਉਸ ਮੌਕੇ ਕਹਿਣ ਲੱਗੇ ਭਾਈ ਬਾਲਾ ਮਰਦਾਨੇ ਦਾ ਰਕਸ਼ ਨੇ ਫੜ ਲਿਆ ਇਸਨੂੰ ਤਲਕੇ ਖਾਣ ਵਾਸਤੇ ਤਿਆਰੀ ਕਰ ਰਿਹਾ ਕੜਾਹ ਤੇਲ ਦਾ ਉਬਲਣਾ ਰੱਖ ਦਿੱਤਾ ਹੋਇਆ ਉਹਦੇ ਵਿੱਚ ਛਿਟਕੇ ਇਸ ਨੂੰ ਤਲਕੇ ਖਾਣ ਦੇ ਵਾਸਤੇ ਕਾਲਾ ਹੋ ਰਿਹਾ ਇਹ ਬਚਨ ਸੁਣ ਕੇ ਭਾਈ ਬਾਲਾ ਕਹਿਣ ਲੱਗਾ ਗਰੀਬ ਨਵਾਜ਼ ਉਹ ਇਸੀ ਦੇ ਲਾਇਕ ਸੀ ਤੁਸੀਂ ਵੀ ਰੋਕਿਆ ਮੈਂ ਵੀ ਬੜਾ ਸਮਝਾਇਆ ਵੀ ਅਕਲ ਕਰ ਪਰ ਉਸਨੇ ਇੱਕ ਨਾ ਮੰਨਿਆ ਇਸ ਕਰਕੇ ਉਹਦੇ ਨਾਲ ਇਹੋ ਜਿਹੀ ਹੋਣੀ ਹੀ ਚਾਹੀਦੀ ਹੈ ਗੁਰੂ ਜੀ ਕਾ ਨਾਂ ਪਾਏ ਆਪਣੇ ਦੀ ਸ਼ਰਮ ਆਪਾਂ ਨਾਲ ਲਿਆ ਉਸਦੀ ਜ਼ਰੂਰ ਮਦਦ ਕਰਨੀ ਹੈ ਪੁੱਛਣ ਲੱਗਿਆ ਭਾਈ ਵਾਲਾ ਤਾਂ ਗਰੀਬ ਨੇ ਕਿਤਨੀ ਕੁ ਦੂਰ ਹੈ ਇੱਥੋਂ ਗੁਰੂ ਜੀ ਕਹਿੰਦੇ ਨੌ ਕੁਹਾਂ ਦੇ ਫਾਸਲੇ ਤੇ ਹੈ ਤੇ ਕਿਤਨੀ ਦੇਰ ਨੂੰ ਤਾਂ ਤਲ ਕੇ ਖਾ ਜਾਏਗਾ ਜਦੋਂ ਆਪਾਂ ਪਹੁੰਚਾਂਗੇ ਆਪਾਂ ਪੈਦਲ ਜਾਣਾ ਹੈ ਇਸ ਤੋਂ ਉਪਾਅ ਸਾਡੇ ਪਾਸ ਹੋਰ ਕੋਈ ਜਲਦੀ ਪਹੁੰਚਣ ਦਾ ਸਾਧਨ ਨਹੀਂ ਹੈ ਕਿਤਨੀ ਦੇਰ ਵਿੱਚ ਜ਼ਰੂਰ ਉਸਨੂੰ ਖਾ ਜਾਏਗਾ ਇਹ ਕੈਸੇ ਬਣ ਸਕੇਗੀ ਗਰੀਬ ਨਵਾਜ਼ ਗੁਰੂ ਜੀ ਕਹਿਣ ਕੋਈ ਗੱਲ ਨਹੀਂ ਸਾਨੂੰ ਕਰਤਾਰ ਛੇਤੀ ਪਹੁੰਚਾ ਦੇਗਾ ਗੁਰੂ ਜੀ ਨੇ ਭਾਈ ਬਾਲੇ ਦਾ ਹੱਥ ਆਪਣੇ ਹੱਥ ਵਿੱਚ ਫੜਿਆ ਤੇ ਕਹਿਣ ਲੱਗੇ ਅੱਖਾਂ ਮੀਟ ਭਾਈ ਬਾਲੇ ਨੇ ਅੱਖਾਂ ਮੀਟੀਆਂ ਜਾਂ ਇੱਥੇ ਬੈਠੇ ਹਨ ਜਾਂ ਉੱਧਰ ਮਰਦਾਨੇ ਨੂੰ ਜਾ ਦਿਖਾਈ ਦਿੱਤਾ ਮਰਦਾਨਾ ਕੋਠੇ ਵਿੱਚ ਨੂੜਿਆ ਪਿਆ ਬਿਟਰ ਬਿਟਰ ਤੱਕ ਰਿਹਾ ਹੈ ਜਦੋਂ ਗੁਰੂ ਬਾਬਾ ਜੀ ਨੂੰ ਦੇਖਿਆ ਚਿੱਤ ਵਿੱਚ ਬਹੁਤ ਖੁਸ਼ੀ ਹੋ ਗਈ ਵੀ ਹੁਣ ਜ਼ਰੂਰ ਮੈਨੂੰ ਬਚਾ ਲੈਣਗੇ ਛਡਾ ਲੈਣਗੇ ਪਰ ਸ਼ਰਮ ਦਾ ਵੀ ਹੈ ਆਗਿਆ ਭੰਗ ਕਰਕੇ ਆਇਆ ਕਹਿ ਰਹੀ ਹਾਂ ਪਰ ਗੁਰੂ ਜੀ ਨੇ ਕੌਡੇ ਨੂੰ ਦਿਖਾਈ ਨਹੀਂ ਦਿੱਤੀ ਉਹ ਆਹਰ ਵਿੱਚ ਲੱਗਿਆ ਹੋਇਆ ਹੈ ਕਦੇ ਲੱਕੜਾਂ ਡਾਉਂਦਾ ਹੈ ਕਿਰਾਏ ਦੇ ਹੇਠਾਂ ਅੱਗ ਤੇਜ਼ ਕਰਦਾ ਹੈ ਵੀ ਛੇਤੀ ਤੇਲ ਬਹੁਤ ਜ਼ਿਆਦਾ ਗਰਮ ਹੋ ਜਾਏ ਛੇਤੀ ਕੱਢ ਜਾਏ ਇਸਨੂੰ ਉਹਦੇ ਵਿੱਚ ਛਿੱਕ ਕੇ ਜਲਦੀ ਭੁੰਨ ਕੇ ਖਾ ਕਦੇ ਕੁਛ ਤੋ ਕਹਿਣ ਲੱਗੇ ਗੁਰੂ ਜੀ ਦੇ ਭਾਈ ਵੱਲ ਆਓ ਤੁਹਾਡਾ ਪਿੰਡ ਔਰ ਆਖਿਰ ਦੀ ਸ਼ਕਲ ਦੇ ਕੇ ਜੀ ਭਿਆਨਕ ਹੈ ਇਹੋ ਜਿਹੀ ਡਰਾਉਣੀ ਸ਼ਕਲ ਤੇ ਉਹ ਮਰਦਾਨਾ ਤੇ ਆਇਆ ਅੰਦਰ ਨੂੰ ਗਏ ਸਹੀਓ ਇਸੀ ਤਰ੍ਹਾਂ ਗੁਰੂ ਜੀ ਨੇ ਤੁਹਾਡੇ ਰਾਕਸ਼ ਦੇ ਅੱਖਾਂ ਦੇ ਉੱਪਰ ਤਾਂ ਮਾਇਆ ਦੀ ਪੱਟੀ ਪਾ ਛੱਡੀ ਮਰਦਾਨੇ ਨੂੰ ਦਿਖਾਈ ਦੇ ਦਿੱਤੀ ਮਰਦਾਨੇ ਨੂੰ ਹੌਸਲਾ ਹੋ ਗਿਆ ਕਿਤਨੇ ਨੂੰ ਕੀ ਦੇਖਿਆ ਤੇਲ ਦਾ ਕੜਾਹਾ ਅੱਗ ਹੇਠਾਂ ਮਚ ਰਹੀ ਹੈ ਅੱਗ ਵਰਗਾ ਹੀ ਗਰਮ ਹੋ ਜਾਂਦਾ ਹੁਣ ਤੁਹਾਡੇ ਨੇ ਇਹਨੇ ਰਾਕਸ਼ ਨੇ ਆ ਕੇ ਮਰਦਾਨੇ ਨੂੰ ਮੋਢੇ ਉੱਪਰ ਰੱਖ ਲਿਆ ਕਿਰਾਏ ਦੇ ਕੋਲ ਲੈ ਗਿਆ ਵੀ ਇਹਦੇ ਵਿੱਚ ਹੁਣ ਸਿੱਟ ਦੇਣਾ ਇੰਨੀ ਦੇਰ ਵਿੱਚ ਪੁੱਜ ਜਾਏਗਾ ਜਿਵੇਂ ਲੋਕੀ ਪਕੌੜੇ ਤਲਦੇ ਹੁੰਦੇ ਪਰ ਗੁਰੂ ਜੀ ਨੇ ਉਸ ਮੌਕੇ ਅੱਗੇ ਤਾਂ ਕਹਿੰਦੇ ਹੁੰਦੇ ਮਰਦਾਨੇ ਰਵਾਲ ਲਿਆ ਮਰਦਾਨੇ ਦੇ ਨਾਲ ਤਾਂ ਇਹ ਬੀਤ ਰਹੀ ਹੈ ਰਵਾਬ ਦਾ ਸਵਾਲ ਇੱਥੇ ਸਤਿਨਾਮ ਗੁਰੂ ਜੀ ਨੇ ਉਸ ਮੌਕੇ ਬਿਨਾਂ ਰਵਾਬ ਤੇ ਉੱਚੀ ਸੁਰ ਨਾਲ ਸ਼ਬਦ ਦਾ ਉਚਾਰਨ ਕੀਤਾ ਔਰ ਕੌਡੇ ਨੂੰ ਦਿਖਾਈ ਦਿੱਤੀ ਕੌਡੇ ਨੇ ਮਰਦਾਨੇ ਨੂੰ ਚੱਕ ਕੇ ਕੜਾਹੇ ਦੇ ਵਿੱਚ ਛਿੜ ਦਿੱਤਾ ਆ ਕੇ ਪੁੱਜ ਜਾਏ ਪਰ ਕੜਾਹਾ ਠੰਡਾ ਠਾਰ ਹੋ ਗਿਆ ਮਰਦਾਨੇ ਨੂੰ ਇੰਝ ਮਾਤਰ ਆਂਚ ਨਹੀਂ ਲੱਗੀ
ਕੜਾਹਾ ਭੁੱਜ ਗਿਆ ਕੜਾਹਾ ਭੁੱਜ ਗਿਆ
ਮੈਨੇ ਪਿਆ ਪ੍ਰਗਾਸ ਕਾਤੀ ਬੇੜੀ ਪਗੈ ਤੇ ਗੁਰਕੀਨੀ ਬੰਦ ਖਲਾਸ ਬਾਬਾ ਆਵਣ ਜਾਣ ਰਹੋ ਤਤ ਕੜਾਹਾ ਬੁਝ ਗਿਆ ਗੁਰੂ ਸ਼ੀਤਲ ਨਾਮ ਦਿਓ ਹਾਂਜੀ ਤਤ ਕੜਾਹਾ ਬੁਝ ਗਿਆ ਕੋਈ ਤਕਲੀਫ ਨਹੀਂ ਹੋਈ ਜਿਵੇਂ ਉਹ ਕੜਾਹਾ ਠੰਡਾ ਹੋ ਗਿਆ ਜਿਸ ਵਕਤ ਕਿਸਦੇ ਹਿਰਦੇ ਵਿੱਚ ਠੰਡਾ ਨਾਮ ਵਾਹਿਗੁਰੂ ਦਾ ਅਤਿਅੰਤ ਸ਼ਾਂਤਦਾਇਕ ਵਸਤੂ ਹੈ ਨਿਵਾਸ ਕਰ ਜਾਂਦਾ ਹੈ ਇਹ ਮਨ ਜਿਹੜਾ ਕਾਮ ਕ੍ਰੋਧ ਰੂਪੀ ਅੱਗ ਦੇ ਨਾਲ ਜਲਦਾ ਬਲਦਾ ਸੜਦਾ ਹੁੰਦਾ ਇਹ ਠੰਡਾ ਠਾਰ ਹੋ ਜਾਂਦਾ ਸ਼ਾਂਤ ਹੋ ਜਾਂਦਾ ਹੈ ਸੁਖੀ ਹੋ ਜਾਂਦਾ ਹੈ ਸਵਯੋ ਜਿਸ ਵਕਤ ਬਰਦਾਨੇ ਨੂੰ ਕੋਈ ਕਸ਼ਟ ਨਹੀਂ ਹੋਇਆ ਔਰ ਇਹ ਸ਼ਬਦ ਗੁਰੂ ਜੀ ਨੇ ਵਾਰ ਵਾਰ ਲਾ ਕੇ ਉਚਾਰਨ ਕੀਤਾ ਔਰ ਤੁਹਾਡੇ ਨੂੰ ਦਿਖਾਈ ਵੀ ਦਿੱਤੀ ਉਸ ਮੌਕੇ ਇਹ ਲਫ਼ਜ ਗਿਆ ਤੁਹਾਡਾ ਇਸ ਨੂੰ ਤੜਕੇ ਖਾ ਤੜਕੇ ਕਿਉਂ ਨਹੀਂ ਖਾ ਜਾਂਦਾ ਉਸ ਮੌਕੇ ਤੁਹਾਡਾ ਹੈਰਾਨ ਹੋ ਗਿਆ ਪੁੱਛਣ ਲੱਗਾ ਤੂੰ ਮੇਰਾ ਸੁਈ ਆ ਤੂੰ ਮੇਰੇ ਨਾਮ ਦਾ ਵਾਕਫ ਕਿੱਥੋਂ ਆ ਗਿਆ ਇਹ ਆ ਕੇ ਕੋਈ ਕਲਾਮ ਪੜ੍ਹ ਕੇ ਮੇਰਾ ਕੜਾਹ ਠੰਡਾ ਕਰ ਦਿੱਤਾ ਮੈਂ ਤਾਂ ਇਸ ਨੂੰ ਤਲਕੇ ਖਾਣਾ ਸੀ ਗੁਰੂ ਜੀ ਕਹਿਣਗੇ ਤਲਕੇ ਖਾ ਕੜਾਹ ਤੇਰੇ ਪਾਸ ਹੈ ਇਹ ਤਾਂ ਅੱਗ ਮਚ ਰਹੀ ਹੈ ਪਤਾ ਨੀ ਕੀ ਕਰ ਦਿੱਤਾ ਕੜਾਹ ਠੰਡਾ ਹੋ ਗਿਆ ਉਸੀ ਵਕਤ ਉਹਨੇ ਸਮਝ ਲਿਆ ਵੀ ਇਹ ਕੋਈ ਕਲਾਵਾਨ ਪੁਰਖ ਝੱਟ ਹੀ ਗੁਰੂ ਬਾਬਾ ਜੀ ਦੇ ਚਰਨੀ ਡਿੱਗਿਆ ਤੇ ਖੀਵਾਂ ਮੰਗੀਆਂ ਉਸੀ ਵਕਤ ਦੌੜ ਜਾਂਦਾ ਨਾਲ ਹੀ ਬੜਾ ਘਣਾ ਜੰਗਲ ਸੀ ਜਿਹਦੇ ਵਿੱਚ ਬੜੇ ਚੰਗੇ ਚੰਗੇ ਫਲਦਾਰ ਦਰਖਤ ਸਨ ਉੱਥੋਂ ਬਹੁਤ ਸਾਰੇ ਫਲ ਤੋੜ ਕੇ ਗੁਰੂ ਬਾਬਾ ਜੀ ਦੇ ਅੱਗੇ ਲਿਆ ਰੱਖਦਾ ਹੈ ਉਹ ਚਰਨੇ ਡਿੱਕੇ ਕਿਵਾ ਮੰਗਦਾ ਗਰੀਬਾ ਕਿਵਾ ਮੈਂ ਆਪਦੇ ਆਦਮੀ ਨੂੰ ਤਲ ਕੇ ਖਾਣ ਲੱਗਿਆ ਸੀ ਗੁਰੂ ਜੀ ਕਹਿਣ ਲੱਗੇ ਬੂਟਾ ਗੁਨਾਹੀਆ ਹੈ ਉਹ ਤੋਂ ਖਿਵਾ ਮੰਗ ਗਰੀਬਾ ਉਹ ਤੋਂ ਹੀ ਮੰਗਾਂਗਾ ਪਰ ਆਪ ਕਿਰਪਾ ਕਰਕੇ ਮੈਨੂੰ ਬਖਸ਼ੋ ਜੀ ਕਹਿਣੇ ਕਰਤਾਰ ਸਦਾ ਹੀ ਬਖਸ਼ਣ ਹੈ ਪਰ ਉਸਦੇ ਬੰਦ ਖੋਲ ਤੇ ਉਸਦੇ ਖਿਮਾ ਮੰਗ ਐਸਾ ਹੀ ਕੀਤਾ ਗਿਆ ਔਰ ਜਿਹੜੇ ਫਲ ਲਿਆਂਦੇ ਗੁਰੂ ਬਾਬਾ ਜੀ ਦੇ ਅੱਗੇ ਰੱਖੇ ਗਰੀਬ ਨਾਲ ਰਸਨੀ ਲਾਓ ਗੁਰੂ ਜੀ ਨੇ ਕੁਛ ਥੋੜਾ ਫਲ ਉਹ ਖਾ ਕੇ ਬਾਕੀ ਦਾ ਤੋਟੇ ਹੁੰਦੇ ਨੇ ਉਸਨੇ ਇੱਕ ਲਖਤੀ ਮੂੰਹ ਚ ਪਾਏ ਮੂੰਹ ਚ ਪਾਉਣ ਦੀ ਦੇਰ ਸੀ ਗੁਰੂ ਬਾਬਾ ਜੀ ਦਾ ਸੀ ਪ੍ਰਸ਼ਾਦ ਪਾਠ ਖੁੱਲ ਜਾਂਦੇ ਰਾਤ ਖੋੜ ਦਾ ਹੋਰ ਹੋ ਜਾਂਦਾ ਹੈ ਸੰਗ ਪਿਆ ਛੋੜ ਗਏ ਨਿਗਾਰ ਜਿਸਕੀ ਅੜਕ ਕਿਸ ਤੇ ਛੁੱਟੀ ਅਬ ਕਹਾਂ ਕਰੇ ਕੋਟਵਾਰ ਉਨਕਾ ਭਾਰਾ ਕਰਮ ਕਾ ਹੋਏ ਨੇ ਕਰਮ ਸਾਗਰ ਤੇ ਕੰਢੇ ਚੜੇ ਗੁਰ ਕਿੰਨੇ ਧਰਮਾਂ ਸੱਚ ਥਾਨ ਸੱਚ ਬੈਸ ਕਾ ਸੱਚ ਸੁਭਾਅ ਬਣਾਇਆ ਸੱਚ ਪੂੰਜੀ ਸੱਚ ਵੱਖਰੋ ਨਾਨਕ ਕਰਤਾ ਹਾਂਜੀ ਤਖਤ ਕਰਾ ਸ਼ਾਂਤ ਹੋ ਗਿਆ ਪਰਮ ਸ਼ਾਂਤ ਵਰਤ ਗਈ ਉਹ ਕੌਡਾ ਰਾਕਸ ਜਿਹੜਾ ਜਾਨਵਰਾਂ ਨੂੰ ਮਾਰ ਮਾਰ ਕੇ ਆਦਮੀਆਂ ਨੂੰ ਮਾਰ ਮਾਰ ਕੇ ਤਲ ਕੇ ਖਾਣ ਵਾਲਾ ਸੀ ਅੱਜ ਉਹ ਦੇਵਤਾ ਬਣ ਜਾਂਦਾ ਦੁਨੀਆਂ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਅੰਦਰ ਦੈਵੀ ਗੁਣ ਘਟਦੇ ਹਨ ਸਤਸੰਤੋਖ ਦਿਆ ਧਨ ਵਿਚਾਰ ਸ਼ਾਂਤੀ ਕਿੰਨਾ ਧੀਰ ਵੈਰਾਗ ਭਗਤੀ ਆਦਿ ਉਹਨਾਂ ਨੂੰ ਦੁਨੀਆਂ ਵਿੱਚ ਦੇਵਤਾ ਕਿਹਾ ਜਾਂਦਾ ਜਿਹਨਾਂ ਵਿੱਚ ਰਾਕਸ਼ ਗੁਣ ਘਟਦੇ ਹਨ ਅਸਰੀ ਗੁਣ ਘਟਦੇ ਹਨ ਉਹਨਾਂ ਨੂੰ ਅਸਰਿਆ ਰਾਕਸ਼ ਕਿਹਾ ਜਾਂਦਾ ਗੁਰੂ ਕਿਰਪਾ ਦੁਆਰਾ ਇਹ ਜੀਵ ਪਸ਼ੂ ਪ੍ਰੇਤੋਂ ਦੇਵਤਾ ਬਣਦਾ ਪਸ਼ੂ ਪ੍ਰੇਤੋਂ ਦੇਵਤਾ ਪੂਰੇ ਸਤਿਗੁਰ ਕੀ ਵਡਿਆ ਗੁਰੂ ਪਸ਼ੂਆਂ ਪ੍ਰੇਤਾਂ ਤੋਂ ਦੇਵਤਾ ਬਣਾਉਂਦਾ ਹੈ ਵਡਿਆਈ ਗੁਰੂ ਦੀ ਹੈ
ਪੂਰੇ ਸਤਿਗੁਰ ਦੀ ਵਡਿਆਈ ਪਸ਼ੂਆਂ ਤੋਂ Thank you.
Thank you. Thank you.
ਇੱਕ ਨਗਰ ਹੈ, ਉੱਥੇ ਇੱਕ ਬਹੁਤ ਵੱਡਾ ਸ਼ਾਹੂਕਾਰ ਵਸਦਾ। ਉਸਦੇ ਇੱਕ ਲੜਕਾ ਜਨਮਿਆ, ਹੌਲੀ ਹੌਲੀ ਉਸਦੀ ਉਮਰ ਵੱਧਦੀ ਚਲੀ। ਇਸ ਵਕਤ ਉਸਨੇ ਜਵਾਨੀ ਵਿੱਚ ਪੈਰ ਰੱਖਿਆ, ਉਸਨੂੰ ਬੁਰੀ ਸੋਬਤ ਮਿਲ ਗਈ, ਬੁਰੀ ਸੋਸਾਇਟੀ ਵਿੱਚ ਉਸਦਾ ਵੈਦ ਉੱਠ ਹੋ ਗਿਆ। ਸਾਧਸੰਗ ਇੱਕ ਤਾਂ ਉਮਰ ਇਹੀ ਜੀ, ਤਿੰਨ ਅਵਸਥਾ ਦੱਸੀਆਂ ਸਰੀਰ ਦੀਆਂ, ਬਾਲ ਜਵਾਨੀ ਅਰ ਬਿਰਧ ਪੁਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਹੀਮਾ। ਬਚਪਨ ਹੈ, ਜਵਾਨੀ ਹੈ, ਬੁਢਾਪਾ। ਬਚਪਨ ਨੂੰ ਮੂੜ ਅਵਸਥਾ ਦੱਸੇ, ਸਮਝ ਘੱਟ ਹੁੰਦੀ ਹੈ, ਭਾਵੇਂ ਕਈ ਕਈ ਵਿਭਾਗੀਆਂ ਨੂੰ ਸਮਝ ਆ ਜਾਂਦੀ ਹੈ, ਤਰੁਣ ਪੰਜ ਸਾਲ ਦਾ, ਪਹਿਰਾਦ ਨੌ ਸਾਲ ਦਾ, ਕੋਈ ਸਰਜ ਬਾਤ ਨਹੀਂ, ਪਰ ਬਹੁਤ ਘੱਟ। ਇਸ ਨੂੰ ਮੂੜ ਅਵਸਥਾ ਦੱਸੇ, ਔਰ ਦੂਜੀ ਯੁਵਾ ਅਵਸਥਾ ਦੱਸੀ, ਉਹ ਖੱਟਣ ਕਮਾਉਣ ਦੀ ਉਮਰ ਹੈ। ਤੀਸਰੀ ਅਵਸਥਾ ਜਿਹੜੀ ਹੈ, ਉਸਨੂੰ ਬੁਢਾਪਾ ਦੱਸਿਆ, ਉਹ ਮਹਾਰੋਗਾਂ ਦਾ ਕਾਲ ਜੀਰਣ ਹੋ ਜਾਂਦਾ ਹੈ ਸਰੀਰ, ਅਨੇਕਾਂ ਰੋਗ ਉਸ ਮਰਖੋਂ ਵਿੱਚ ਆ ਗ੍ਰਸਤੇ ਹਨ। ਇਸ ਕਰਕੇ ਤਿੰਨੇ ਅਵਸਥਾ ਦੱਸੀਆਂ, ਜੇ ਇਹਨਾਂ ਤਿੰਨਾਂ ਅਵਸਥਾ ਦੇ ਵਿੱਚ ਭਜਨ ਨਾ ਕੀਤਾ ਜਾਵੇ ਤੇ ਵਿਅਰਥ ਜਾਂਦੀਆਂ, ਅਗਰ ਭਜਨ ਕੀਤਾ ਜਾਵੇ ਤਿੰਨੇ ਸਫਲੀਆਂ ਹੋ ਜਾਂਦੀਆਂ। ਆਹ ਬਚਪਨ ਨੂੰ ਪਹਿਲੀ ਅਵਸਥਾ ਨੂੰ ਮੂਲ ਅਵਸਥਾ ਦੱਸੇ, ਤੇ ਉਸ ਉਮਰ ਦੇ ਵਿੱਚ ਇਸ ਨੂੰ ਸਤਸੰਗ ਮਿਲ ਜੇ, ਜਲਦੀ ਇਸਦਾ ਜੀਵਨ ਸੁਧਰਦਾ ਹੈ। ਸਾਫ਼ ਕੱਪੜੇ ਨੂੰ ਜਲਦੀ ਰੰਗ ਚੜ੍ਹਦਾ ਹੁੰਦਾ, ਪਹਿਲੀ ਉਮਰ ਦੇ ਵਿੱਚ ਉਹ ਐਸੇ ਵੈਸੇ ਸੰਸਕਾਰ ਦੇ ਚਿੱਤ ਵਿੱਚ ਪੈਦਾ ਨਹੀਂ ਹੋਏ ਹੁੰਦੇ, ਜਿਹੜੇ ਲਾ ਕੇ ਫਿਰ ਦੂਸਰਾ ਪਰਮਾਤਮਾ ਦਾ ਰੰਗ ਚਾੜਨਾ ਪਵੇ, ਵੈਸੇ ਸ਼ੁੱਧ ਹੁੰਦਾ। ਪਰ ਜਦੋਂ ਇਸਨੂੰ ਬਹੁਤ ਸਾਰੀ ਦੇਰ ਸੰਗਤ ਵਿਚਰਨ ਦਾ ਮੌਕਾ ਮਿਲ ਜਾਏ, ਇਹਦੇ ਸੰਸਕਾਰ ਮੈਲੇ ਹੋ ਜਾਂਦੇ, ਫਿਰ ਇਸਨੂੰ ਰੱਬ ਦੇ ਪਾਸ ਦਾ ਰੰਗ ਚਾੜਨ ਵਾਸਤੇ ਪਹਿਲੇ ਉਹ ਲਾਉਣੇ ਪੈਂਦੇ ਹਨ, ਫਿਰ ਰੰਗ ਚੜ੍ਹਦਾ। ਇੱਧਰ ਜਿਸ ਵਕਤ ਯੁਵਾ ਅਵਸਥਾ ਵਿੱਚ ਪੈਰ ਰੱਖਿਆ ਇਸਨੇ, ਸ਼ਾਹੂਕਾਰ ਨੇ ਮੰਨਣ, ਬੁਰੀ ਸੋਬਤ ਮਿਲ ਗਈ, ਬੁਰੀ ਸੁਸਾਇਟੀ ਵਿੱਚ ਬੈਠ ਉੱਠ ਹੋ ਗਿਆ। ਜਿਹੀ ਜੀ ਸੰਗਤ ਵੈਸੀ ਰੰਗਤ ਅਵਸ਼ੀ ਹੁੰਦੀ, ਉੱਥੇ ਕੀ ਕੁਛ ਚੱਲਦਾ, ਦਿਨ ਜੁਆ ਹੋਰ ਜੋ ਕੁਛ ਵੀ ਇਹੋ ਜਿਹਾ ਕੁਛ ਚੱਲਦਾ, ਉਹੋ ਜਿਹਾ ਸੁਭਾਅ ਦਾ ਬਣਦਾ ਚਲਾ। ਜੇ ਕੋਈ ਸਿਆਣਾ ਆਦਮੀ ਉਸਦਾ ਕੋਈ ਹਿੱਤ ਕੋਈ ਸੰਬੰਧੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਉਸਦੇ ਉਹਦਾ ਅਸਰ ਉਸਦੇ ਮਨ ਦੇ ਉੱਪਰ ਯੂੰ ਨਹੀਂ ਹੁੰਦਾ ਜਿਵੇਂ ਥੰਦੇ ਘੜੇ ਦੇ ਪਾਣੀ ਪਾਓ, ਉਹਦੇ ਵਿੱਚ ਰੰਚਕ ਮਾਤਰ ਵੀ ਪ੍ਰਵੇਸ਼ ਨਹੀਂ ਕਰਦਾ। ਚੰਗੀ ਨਸੀਹਤ ਮਾੜੀ ਮਤ ਵਾਲੇ ਨੂੰ ਅਸਰ ਨਹੀਂ ਕਰਿਆ ਕਰਦੀ, ਕਿਉਂਕਿ ਬੁਰਾਈ ਦੀ ਥੰਧਿਆਈ ਚੜ੍ਹੀ ਹੁੰਦੀ ਉਹਦੇ ਮਨ ਦੇ ਵਿੱਚ, ਥੰਧਿਆਈ ਉਸ ਚੰਗੀ ਸਿੱਖਿਆ ਦਾ ਅਸਰ ਨਹੀਂ ਹੋਣ ਦਿੰਦੀ। ਇਸੇ ਤਰ੍ਹਾਂ ਸ਼ਾਹੂਕਾਰ ਦਾ ਲੜਕਾ ਅੰਨ ਪਦਾਰਥ ਦੀਆਂ ਜੇਬਾਂ ਭਰ ਲਿਜਾਣੀਆਂ, ਖਾਣ ਪੀਣ ਵਾਲੇ ਬਹੁਤ ਸੇ, ਖੂਬ ਸ਼ਰਾਬ ਖਵਾਬ ਉੱਡਦਾ, ਕੋਈ ਖਵਾਉਣ ਵਾਲਾ ਚਾਹੀਦਾ, ਖਾਣ ਵਾਲੇ ਵੀ ਖਰੀਦੇ ਨੇ, ਸਵੇਰੇ ਚਾਰ ਸਵੇਰੇ ਚਲੋ ਆਉਣ ਵਾਲੇ ਤਿਆਰ ਹੋ ਜਾਂਦੇ। ਇਸੀ ਤਰ੍ਹਾਂ ਜੇ ਕੋਈ ਸਮਝਾਉਂਦਾ ਉਹਦੀ ਪਰਵਾਹ ਨਹੀਂ ਜਾਣਦਾ, ਪਰ ਇਹ ਜ਼ਰੂਰੀ ਹੈ ਇਨਸਾਨ ਜਦੋਂ ਕੁਛ ਦੇਰ ਬੁਰਾਈਆਂ ਵਿੱਚ ਵਿਚਰਦਾ ਹੈ, ਉਹਨਾਂ ਦਾ ਅਸਰ ਮਨ ਤੇ ਸਰੀਰ ਤੇ ਦੋਨਾਂ ਤੇ ਹੁੰਦਾ। ਮਨ ਤਾਂ ਨੇੜਾ ਹੋ ਹੀ ਜਾਂਦਾ ਹੈ, ਉਹਦਾ ਅਸਰ ਸਰੀਰ ਨੂੰ ਵੀ ਰੋਗ ਲੱਗ ਜਾਇਆ ਕਰਦੇ ਹਨ, ਕਿਉਂਕਿ ਬਾਣੀ ਨੂੰ ਦੱਸਦੀ ਹੈ ਜਿਉਂ ਕੰਚਨ ਸੁਹਾਗਾ ਟਲੇ ਕਾਮ ਕ੍ਰੋਧ। ਇਹ ਸਰੀਰ ਦਾ ਹੀ ਵਿਨਾਸ਼ ਕਰਦੇ ਹਨ, ਜਿਵੇਂ ਸੁਨਿਆਰ ਲੋਕ ਕੁਠਾਲੀ ਵਿੱਚ ਪਾ ਕੇ ਸੋਨਾ ਅੱਗ ਤੇ ਰੱਖਦੇ ਹਨ, ਉਸਦੇ ਸੁਹਾਗਾ ਪਾਉਂਦੇ ਹਨ ਤਦ ਸੋਨਾ ਟਲਦਾ, ਯਾਨੀ ਉਹ ਸੁਹਾਗਾ ਸੋਨੇ ਨੂੰ ਢਾਲਣ ਨੂੰ ਸਮਰੱਥ। ਇਸੇ ਤਰ੍ਹਾਂ ਹੀ ਕਾਮ ਕ੍ਰੋਧ ਇਹ ਸਰੀਰ ਦਾ ਵਿਨਾਸ਼ ਕਰਨ ਵਾਸਤੇ, ਅਨੇਕਾਂ ਰੋਗਾਂ ਦਾ ਸ਼ਿਕਾਰ ਬਣਾਉਣ ਵਾਸਤੇ ਦੋਵੇਂ ਹੀ ਸਮਰਥਨ ਪਾਉਂਦੇ ਹਨ। ਤਾਂ ਇਹਦੇ ਅੰਦਰ ਬਹੁਤ ਸਾਰੇ ਹੋਰ ਕਾਮ ਕ੍ਰੋਧ ਲੋਭ ਮੋਹ, ਇਹ ਵੱਡੀ ਭਾਰੀ ਜਮਾਤ ਹੈ ਆਸਰੀ ਗੁਣਾਂ ਦੀ। ਇੱਕ ਆਉਂਦਾ ਸਾਰੇ ਹੀ ਆ ਜਾਂਦੇ, ਇੰਨਾ ਇਹਨਾਂ ਦਾ ਇੱਕ ਆਉਂਦਾ। ਗੁਰੂ ਜੀ ਦੱਸਦੇ ਹਨ ਅਵਰ ਪੰਛਾਂ ਮੇਕ ਜਣਾ ਕਿਉਂ ਰਾਖਣ ਕਰਮਾ ਬਾਰ ਮਨਾ, ਲੂਟੇ ਮਾਰੇ ਨੀਤ ਨੀ ਤੁਸੀਂ ਆਗੇ ਕਰੀ ਪੁਕਾਰ ਜਣਾ, ਸ੍ਰੀ ਰਾਮ ਨਾਮ ਉਚਰ ਮਨਾ ਆਗੇ ਜੰਗਲ ਦਿਖਣ। ਰਾਖ ਪਿਤਾ ਪੁਰ ਮੇਰੇ ਮੈਂ ਨਿਰਗੁਣ ਸਦਗੁਣ ਤੇਰੇ, ਪੰਚ ਬਿਖਾ ਦੀ ਇੱਕ ਗਰੀਬਾ ਰਾਖੋ ਰਾਖਣ ਹਾਰ, ਪੰਚ ਸਰਵਰ ਪੰਖੀ ਏਕੜੋ ਸਾਹੀ ਵਾਲ ਪਚਾਸ, ਇਹ ਤਨ ਲਹਿਰੀ ਲੜਤੀ ਸੱਚੇ ਤੇਰੀ ਹਾਰ। ਸ਼ਿਕਾਰੀ ਬਹੁਤ ਹੀ ਹੋ, ਜੀਵ ਇੱਕ ਹੋਵੇ ਉਹਦਾ ਬਚਾ ਕਿਵੇਂ,
ਜੀਵ ਇੱਕ ਤੇ ਸ਼ਿਕਾਰੀ ਬਹੁਤ ਇੱਕ ਤੇਰੀ
ਸਾਰੇ ਇਹਦੇ ਦੁਸ਼ਮਣ ਦੇ ਅੰਦਰ ਬੈਠੇ ਹੋਏ ਜਿਹੜੇ ਇਸਨੂੰ ਪਰਮੇਸ਼ਰ ਤੇ ਵਿਮੁਖ ਕਰਦੇ ਹਨ, ਲਿਵ ਨਹੀਂ ਲੱਗਣ ਦਿੰਦੇ, ਸੁਰਤ ਵਾਹਿਗੁਰੂ ਨਾਲ ਜੁੜਨ ਨਹੀਂ ਦਿੰਦੇ, ਉਸ ਆਨੰਦ ਦੇ ਸਾਗਰ ਨਾਲ ਸੁਰਤ ਜੁੜੇ ਬਿਨਾਂ ਠੰਡ ਸੁੱਖ ਆਨੰਦ ਦੀ ਪ੍ਰਾਪਤੀ ਹੁੰਦੀ ਨਹੀਂ। ਇਹ ਅੱਗ ਦਾ ਕੰਮ ਕਰਦੇ, ਇਹ ਜੀਵ ਨੂੰ ਤਪਾਇਮਾਨ ਕਰਦੇ ਹਨ। ਕ੍ਰੋਧ ਇੱਕੋ ਇੱਕ ਉਸਦਾ ਬੱਚਾ, ਉਸਨੂੰ ਆਪਣੇ ਬੱਚੇ ਉੱਪਰ ਕੁਛ ਦੇਰ ਵਾਸਤੇ ਬੜਾ ਕਰੋਧ ਆਇਆ, ਗੁੱਸਾ ਆਇਆ। ਉਸ ਗੁੱਸੇ ਵਿੱਚ ਹੀ ਉਸਨੇ ਬੱਚੇ ਨੂੰ ਦੁੱਧ ਚੁੰਗਾ ਦਿੱਤਾ। ਬੱਚਾ ਦੁੱਧ ਚੁੰਗਣ ਸਾਰ ਹੀ ਮਰ ਜਾਂਦਾ, ਬੜਾ ਸ਼ੋਕ ਹੋਇਆ। ਡਾਕਟਰਾਂ ਨੇ ਪਾਸ ਫਿਰਨਾ ਸ਼ੁਰੂ ਕੀਤਾ, ਕਹਿਣ ਲੱਗੀ ਕੋਈ ਬਿਮਾਰੀ ਨਹੀਂ ਸੀ, ਕੋਈ ਤਕਲੀਫ ਨਹੀਂ ਸੀ, ਦੁੱਧ ਚੁੰਘਣ ਸਾਰੀ ਬੱਚਾ ਮਰ ਗਿਆ, ਪਤਾ ਨਹੀਂ ਕੀ ਗੱਲ ਹੋਈ। ਸਾਰੇ ਡਾਕਟਰ ਕਹਿੰਦੇ ਮਾਤਾ ਮੌਤ ਦਾ ਕੀ ਇਲਾਜ ਹੈ, ਡਾਕਟਰਾਂ ਦੇ ਪਾਸ ਬਿਮਾਰੀ ਦਾ ਇਲਾਜ ਹੈ, ਮੌਤ ਦਾ ਇਲਾਜ ਕੋਈ ਨਹੀਂ। ਅਖੀਰ ਇੱਕੋ ਸਿਆਣਾ ਸੀ ਡਾਕਟਰ, ਉਹ ਪੁੱਛਣਗੇ ਮਾਤਾ ਤੂੰ ਕਹਿੰਦੀ ਦੁੱਧ ਚੁੰਘਣ ਸਾਰੀ ਬੱਚਾ ਮਰ ਗਿਆ, ਕਿਉਂ ਦੱਸ ਤੂੰ, ਜਿਸ ਵਕਤ ਇਸ ਨੂੰ ਦੁੱਧ ਚੁੰਘਾਇਆ ਤੇਰੇ ਮਨ ਦੇ ਖਿਆਲਾਤ ਕਿਹੋ ਜਿਹੇ ਸ਼ਾਂਤ ਸਨ, ਜਾਂ ਕਿਸੇ ਆਪਦਾ ਗਲਬਾ ਤੇਰੇ ਮਨ ਦੇ ਉੱਪਰ? ਇਹ ਸੁਣ ਕੇ ਕਹਿਣ ਲੱਗੀ ਮੇਰੇ ਚਿੱਤ ਵਿੱਚ ਦੋ ਘੰਟੇ ਇਤਨਾ ਜ਼ਿਆਦਾ ਕ੍ਰੋਧ ਵਸਦਾ ਸੀ میرا شریر پیر دے بکھ تو سر دی چوٹی تک اگواں نہیں کرتا سا. ڈاکٹر کہنگے پھر کسی دا کی دوش ہے؟ بچے دے مر جان وچ کسے دوش کوئی نہیں, تیری اپنی غلطی ہے. جڑا کرودھ ہے اے زہر دا کام کرتا, تیرے دودھ وچ زہر بھر گیا کرودھ کر کے. کچھ دیر ٹھہر جانا سی, من نوں شانت کر لینا سی, پر تیں اسی وقت اس نوں دودھ چنگا دیتا اور زہر دے دودھ وچ پرویش ہون کر کے بچا مر. ساسک اے چیزاں زہر بلکہ زہر تے بھی زیادہ دکھدائی ہیں. خود دیکھا کرو جدوں من وچ کرودھ آندا ہے یہ جی حالت ہوں, سپیٹ کیویں کھولتا ہے, خون کیویں ابلتا ہے, پیر دے گٹھ تو سر کی چوٹی تک ساری ناڑیاں جنیاں 72,72,00,000 210,201 ناڑیاں جس میں چھوٹیاں وڈیاں رہیں, انہیں سب دے وچ فطور آیا ہوں. میں سب اچھے ٹوئیاں ہوندیاں ہوں, تو سارا ہی سلسلہ بگڑیا ہوں. جب یہو جی حالت ہے اتنی بیماریاں لگن گیا جی حال دے وچ شریر نوں. ساسن جس انسان کا چت شانت رہتا وہ بہت ساری بیماریاں قدرتی ہٹ جاندی ہیں. جس انسان کے چت وچ کوئی یہو جا کام کروت آدھا غلبہ رہتا ہر وقت, اس نوں بہت ساری بیماریاں بڑی جلدی لگ جا کر دی ہیں. کدے گرو جی یوں کہندے ہیں کام کروت کایا تو گل جیوں کنچن سہاگا لے یوں شریر کا وناش کرن سمرتھ ہوں. ٹھار رہا کرتا ہے. تدے ہی گرو جی ایسا فرمایا
ਵਿਆਪਣ ਸਿੱਧੇ ਰੋਗ ਰਾਮ ਤੇ ਪਰਮੇਸ਼ੁਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਮਨ ਵਿੱਚੋਂ ਪਰਮੇਸ਼ੁਰ ਭੁੱਲਦਾ ਹੈ ਇਹ ਕਾਮ ਕ੍ਰੋਧ ਆਦਿ ਰੋਗ ਲੱਗਦੇ ਹਨ, ਮਨ ਅਸ਼ਾਂਤ ਹੋ ਜਾਂਦਾ, ਅਸ਼ਾਂਤ ਮੈਲਾ ਔਰ ਖਿੰਡਿਆ ਮਨ, ਅਤਿਅੰਤ ਦੁਖੀ ਹੁੰਦਾ। ਇਸ ਕਰਕੇ ਮਨ ਦੇ ਰੋਗ ਲੱਗਣ ਕਰਕੇ ਤਨ ਨੂੰ ਵੀ ਰੋਗ ਆ ਕੇ ਲੱਗਿਆ ਕਰਦੇ ਹਨ। ਉਹ ਪ੍ਰੇਮਾ ਸ਼ਾਹੂਕਾਰ ਦਾ ਲੱਗ ਬੜੀ ਦੇਰ ਤੱਕ ਸੰਗਤ ਦੁਆਰੇ ਔਰ ਸ਼ਰਾਬ ਕਬਾਬ ਜੂਆ ਜਿਤਨੇ ਐਪ ਸਨ ਉਹਨਾਂ ਵਿੱਚ ਪ੍ਰਵਿਰਤ ਰਿਹਾ। ਅਖੀਰ ਨਤੀਜਾ ਇਹ ਹੋਇਆ ਉਹਦੇ ਸਰੀਰ ਨੂੰ ਬਿਮਾਰੀਆਂ ਸ਼ੁਰੂ ਹੋ ਗਈਆਂ। ਭਾਵੇਂ ਇਲਾਜ ਮੁਆਲਜੇ ਕਰਾਏ ਜਾ ਰਹੇ ਹਨ ਪਰ ਸ਼ਾਸਨ ਕੋ ਹਟ ਨਹੀਂ ਰਹੀ। ਜਿਹੜੇ ਇਹੋ ਜਿਹੇ ਰੋਗ ਲੱਗਦੇ ਹਨ ਉਹ ਅਕਸਰ ਅਸਾਧ ਰੋਗ ਹੋ ਜਾਂਦੇ। ਇਸ ਕਰਕੇ ਘਰ ਦੇ ਬਹੁਤ ਸਮਝਾਉਂਦੇ ਰਹੇ, ਬਹੁਤ ਕੁਛ ਉਸਨੂੰ ਚੰਗੀ ਨਸੀਹਤ ਦੇਣ ਦੀ ਕੋਸ਼ਿਸ਼ ਕਰਦੇ ਰਹੇ ਪਰ ਇੱਕ ਨਾ ਮੰਨੀ। ਅਖੀਰ ਇਹੋ ਜਿਹੀ ਬਿਮਾਰੀ ਬਣ ਗਈ ਕੋਹੜ ਦੇ ਆਸਾਰ, ਕੁਛ ਦੇ ਆਸਾਰ ਜ਼ਾਹਰ ਹੋਏ। ਜਦੋਂ ਇਹੋ ਜਿਹੀ ਹਾਲਤ ਦੇਖੀ ਜਿਹੜੇ ਉਹ ਪਿਆਲੇ ਨਵਾਲੇ ਦੇ ਦੋਸਤ ਸਨ ਉਹਨਾਂ 'ਚ ਤਾਂ ਹੁਣ ਕੋਈ ਨੇੜੇ ਨਹੀਂ ਆਉਂਦਾ। ਕਿਉਂ ਜਾਣਦੇ ਅਸੀਂ ਤਾਂ ਇਹਦਾ ਇਲਾਜ ਵੀ ਨਹੀਂ ਕਰਾ ਸਕਣਾ, ਇਹ ਤਾਂ ਸ਼ਾਹੂਕਾਰ ਦਾ ਮੁੰਡਾ, ਧਨ ਪਦਾਰਥ ਬਹੁਤ ਹੈ, ਕਰ ਲਏਗਾ, ਅਸੀਂ ਕੀ ਕਰਾਂਗੇ, ਬਿਹਤਰ ਪਹਿਲੇ ਦੂਰ। ਸ਼ਾਸਨ ਦੁਨੀਆ ਸੁਖਦੀ ਹੈ, ਦੁੱਖ ਵਿੱਚ ਸਾਰੇ ਦੂਰ ਚਲੇ ਜਾਂਦੇ ਨੇ। ਕਿਉਂ ਗੁਰੂ ਜੀ ਦੱਸਦੇ ਨੇ ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ
ਵੀ ਸੁਖਸ਼ਮ ਸਭ ਲਾਗੇ ਕੋਈ ਕਾਮੀ ਕੋ ਨਾ ਸੁਖਮੀ ਅਨੁਭਵ ਮਿਲ ਬੈਠ ਕਰੇ ਕਿਉਂ ਦੁਸ਼ਕੇਰੇ ਵਿਪਰੀ ਸਭੀ ਸੰਸਾਰ ਕਰੂ ਨਾ ਆਵਤ ਨੇਰੇ ਧਰਤੀ ਨਾਲ ਬਹੁਤ ਜਿਜਾਸ ਰਹਿਤ ਸਦਾ ਸੰਗ ਲਾਗੀ ਜਦ ਇਸ ਤੇ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰਦਾ ਜੀ ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਂ ਸੋ ਨਿਓ ਲਗਾਇਓ ਅੰਤ ਵਾਰ ਨਾਨਕ ਬਿਨ ਹੈ ਜੀ ਕੋ ਕੰਮ ਨਾ ਪਾਏ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖਸ਼ਮ ਸਭ ਲਾਗੇ ਕਿਆ ਦਾਰਾ ਕਿਆ ਮੀਤ ਮੇਰੋ ਮੇਰੋ ਸਭੇ ਕਹਿਤ ਹੈ ਕਿਥੇ ਵਾਂਝੇ ਚੀਤ ਅੰਤਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਅਜੂਨ ਹੈ ਸਮਝਿਤ ਸਿੱਖ ਦੇ ਹਾਰਿਓ ਨੀਤ ਨਾਨਕ ਭੋਜਨ ਪਾਰ ਪਰੇ ਜੋ ਗਾਵੇ ਪਰਬ ਕੇ ਇਹੋ ਜਿਹੇ ਬੁਰੇ ਸੁਭਾਅ ਪੈਦਾ ਹੋ ਕੇ ਕਈਆਂ ਚ ਚੜ੍ਹਦੀ ਉਮਰ ਦੇ ਬੱਚਿਆਂ ਇਹੋ ਜਿਹੇ ਰੋਗ ਦੇਖਣ ਚ ਆਏ ਜਿਹਨਾਂ ਦਾ ਇਲਾਜ ਹੋਣਾ ਬੜਾ ਮੁਸ਼ਕਲ ਹੈ ਹਕੀਮ ਡਾਕਟਰ ਸਭ ਜਵਾਬ ਦੇ ਜਾਂਦੇ ਬਿਮਾਰੀ ਦਾ ਇਲਾਜ ਹੋ ਚੁੱਕੀ ਹੈ ਸੰਗਤ ਦੁਆਰਾ ਇਹੋ ਜਿਹੇ ਬੁਰੇ ਸੁਭਾਵਾਂ ਦੁਆਰਾ ਰੋਗ ਤਾਂ ਪੈਦਾ ਕਰ ਲੈਂਦੇ ਪਰ ਉਹ ਦੂਸਰੇ ਪਿਆਲੇ ਨਵਾਲੇ ਦੇ ਮਿੱਤਰ ਨੇੜੇ ਨਹੀਂ ਦੇ ਪਾਉਂਦੇ ਸੰਸਾਰ ਦੀ ਇਹੋ ਜਿਹੀ ਹਾਲਤ ਹੈ ਇਹੋ ਜਿਹੀ ਦਿਸ਼ਾ ਹੈ ਸੋ ਉਸ ਪ੍ਰੇਮੀ ਦੀ ਜਦੋਂ ਇਹੋ ਜਿਹੀ ਹਾਲਤ ਦੇਖੀ ਸਰੀਰ ਨੂੰ ਇਹੋ ਜਿਹਾ ਭਿਆਨਕ ਰੋਗ ਕੋੜ ਵਰਗਾ ਲੱਗ ਗਿਆ ਮਿੱਤਰ ਦੋਸਤ ਸਭ ਦੂਰ ਰਹਿਣ ਲੱਗ ਗਏ ਕੋਈ ਨੇੜੇ ਨਹੀਂ ਆਉਂਦਾ ਕਿਉਂ ਕਹਿੰਦੇ ਇਸਦੇ ਜਨਮ ਬਹੁਤ ਬੁਰੇ ਹੁੰਦੇ ਆ ਇਸ ਬਿਮਾਰੀ ਦੇ ਕਿਰਮ ਬਹੁਤ ਖਰਾਬ ਹਨ ਜੇਕਰ ਸਾਨੂੰ ਲੱਗ ਗਏ ਤਾਂ ਸਾਨੂੰ ਵੀ ਇਹੋ ਜਿਹਾ ਹੀ ਦੁਖੀ ਹੋਣਾ ਪਏਗਾ ਇਸ ਕਰਕੇ ਤੋਂ ਦੂਰ ਹੀ ਚੰਗਾ ਹੁਣ ਉਹੀ ਜਿਹੜੇ ਕਦੇ ਇਹਦਾ ਖੇੜਾ ਨਹੀਂ ਸਾਨੂੰ ਛੱਡਦੇ ਕਿਉਂ ਜੇਬਾਂ ਰੁਪਈਆਂ ਭਰ ਕੇ ਲੈ ਜਾਂਦਾ ਖੂਬ ਖਲੰਬਾ ਹੁਣ ਕੋਈ ਨੇੜੇ ਨਹੀਂ ਇਹਨਾਂ ਦੁੱਖ ਪੈ ਗਿਆ ਹੈ ਇਹੋ ਜਿਹੀ ਹੈਲਪ ਕਰਦੇ ਵੀ ਕਹਿੰਦੇ ਹਨ ਕਾਕਾ ਬੀਬਾ ਉਹਦਾ ਤੈਨੂੰ ਸਮਝਾ ਰਹੇ ਬਈ ਬੁਰੀ ਸੁਸਾਇਟੀ ਚ ਬੈਠਣਾ ਚੰਗਾ ਨੀ ਬੁਰੀ ਸ਼ੋਭ ਜੀਵਨ ਬਰਬਾਦ ਕਰ ਦਿੰਦੀ ਹੈ ਉਹੀ ਤੈਨੂੰ ਇਸਦਾ ਫਲ ਲੱਗਿਆ ਜਿਹੜਾ ਬੀਜ ਹੈ ਉਹੀ ਵੱਢਦਾ ਹੈ ਤੇਰੇ ਸਰੀਰ ਨੂੰ ਅਜੇ ਰੋਗ ਲੱਗੇ ਪਰ ਅਸੀਂ ਚੂੰਕਿ ਸੰਬੰਧੀ ਹਾਂ ਸਾਨੂੰ ਵੀ ਇਹਦਾ ਦੁੱਖ ਇਲਾਜ ਮੁਆਲਜੇ ਕਰਾ ਰਹੇ ਹਨ ਪ੍ਰਸ਼ਾਸਨ ਬਿਮਾਰੀ ਵੱਧਦੀ ਹੀ ਚਲੀ ਜਾਂਦੀ ਹੈ ਅਖੀਰ ਕਰਦਿਆਂ ਨੂੰ ਵੀ ਸੋਚਦੇ ਇਹ ਬਿਮਾਰੀ ਬਹੁਤ ਖਤਰਨਾਕ ਹੈ ਇਹਦੇ ਕਿਰਮ ਸਾਨੂੰ ਨਾ ਕਿਤੇ ਚਿੰਬੜ ਜਾਣ ਬਿਹਤਰ ਹੈ ਇਹਦੀ ਛੱਪਰੀ ਬਾਹਰ ਪਾ ਦੇਣਾ ਉੱਥੇ ਵੀ ਹੈਸ਼ ਹੋ ਜਾਏਗੀ ਉੱਥੇ ਸਾਰੇ ਘਰ ਦੇ ਵਿੱਚ ਇਹਦੇ ਜਨਮ ਫੈਲ ਕੇ ਸਾਰਿਆਂ ਨੂੰ ਰੋਗੀ ਨਾ ਬਣਾਉਣ ਪ੍ਰੇਮੇ ਦੀ ਛੱਪਰੀ ਉੱਤੇ ਪਾ ਦਿੱਤੀ ਵੀ ਮੰਜਾ ਬਿਸਤਰ ਦੇ ਵਿੱਚ ਇਹ ਡਰਦੇ ਨੇ ਘਰ ਵਿੱਚ ਰਹਿਣਾ ਚੰਗਾ ਨੀ ਇਹਦੇ ਜਨਮ ਅੱਛੇ ਨੀ ਉਹਨਾਂ ਨੂੰ ਇਹ ਬਿਮਾਰੀ ਨਾਲ ਕਿਤੇ ਚੰਬੜ ਜਾਏ ਉੱਥੇ ਉਸਦੀ ਰੋਟੀ ਦੇ ਆਉਂਦੇ ਹਨ ਵੇਲੇ ਵੇਲੇ ਸਿਰ ਪਰ ਕੁਛ ਦਿਨ ਗੁਜ਼ਰੇ ਤੋਂ ਬਾਅਦ ਉਹ ਵੀ ਨਾਂਗੇ ਪੈਣ ਲੱਗ ਪਏ ਕੋਈ ਨਜ਼ਦੀਕ ਨਹੀਂ ਜਾਂਦਾ ਸਰੀਰ ਵਿੱਚੋਂ ਪੀਕ ਪੈਣ ਲੱਗ ਪਈ ਬੁਰੀ ਹਾਲਤ ਹੋ ਗਈ ਹੈ ਸੜਿਆਣ ਮਾਰ ਰਹੀ ਹੈ ਇੱਥੇ ਨੱਕ ਉੱਕ ਰਿਹਾ ਹੈ ਪਰ ਇੱਕ ਗੱਲ ਦੱਸੀ ਜਾਂ ਕੋਈ ਮੁਸ਼ਕਲ ਅੱਤ ਬਣੇ ਤਰੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਹ ਵੀ ਭੱਜ ਥਲੇ ਅੱਜੇ ਸਭ ਆਸਰਾ ਚੁੱਕੇ ਸਭ ਸਰਾਵ ਚਿੱਤੇ ਆਵੇ ਉਸ ਪਾਦੋਂ ਤਾਂ ਲੱਗੇ ਨਾ ਤੱਤੀ ਇਨਸਾਨ ਦੁੱਖ ਵਿੱਚ ਨਾਸਤਕ ਵੀ ਆਸਤਕ ਮੰਨਦੇ ਦੇਖੇ ਗਏ ਜਿਹੜੇ ਕਹਿੰਦੇ ਰੱਬ ਨਹੀਂ ਪਰ ਜਦੋਂ ਕੋਈ ਬਿਪਤਾ ਪੈਂਦੀ ਦੁੱਖ ਪੈਂਦਾ ਹੈ ਉਹ ਵੀ ਰੱਬ ਦੀ ਹਸਤੀ ਤੇ ਵਿਸ਼ਵਾਸ ਲਿਆਉਂਦੇ ਹਨ ਸਰਮਸਤੀਆਂ ਵਿੱਚ ਕਹਿਣ ਲੱਗ ਪੈਂਦੇ ਰੱਬ ਹੈ ਨਹੀਂ ਸੋ ਇਸ ਕਰਕੇ ਹੁਣ ਉਹੀ ਪ੍ਰੇਮ ਜਿਹੜਾ ਸਤਸੰਗ ਚ ਜਾਣ ਵਾਲਿਆਂ ਨੂੰ ਭਜਨ ਪਾਠ ਕਰਨ ਵਾਲਿਆਂ ਨੂੰ ਗੁਰਮੁਖਾਂ ਨੂੰ ਆਪਣੀ ਸੁਸਾਇਟੀ ਸਮਝੌਲੀਆਂ ਵਿੱਚ ਮਿਲ ਕੇ ਖਰਮਸਤੀਆਂ ਚ ਲੱਗਿਆ ਹੋਇਆ ਟਿੱਚਰਾਂ ਮਾਹੌਲ ਕਰਦੇ ਸਨ ਅੱਜ ਉਹਨੂੰ ਯਾਦ ਆ ਗਿਆ ਵੀ ਰੱਬ ਕੋਈ ਨੇੜੇ ਨਹੀਂ ਆਉਂਦਾ ਇੱਥੇ ਹੀ ਨਰਕ ਭੁਗਤ ਰਿਹਾ ਹੈ
ਸੋ ਹੁਣ ਸਾਰੇ ਗੱਜ ਵੱਜ ਕੇ ਗੁਰੂ ਸਤੋਤਰ ਵੀ ਬੋਲਣਾ ਐਸਾ ਨਾ ਕੋਈ ਰਹਿ ਜੀ ਜਿਹੜਾ ਆਪਣੀ ਜ਼ਬਾਨ ਪਵਿੱਤਰ ਤੇ ਸਫਲਾ ਨਾ ਕਰ ਸਕੇ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ